ਵਾਹਿਗੁਰੂ ਸਾਹਿਬ ਜੀਓ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚੌਥੀ ਪੌੜੀ ਦੀ ਰਾਤ ਬਖਸ਼ਿਸ਼ ਕਰ ਰਹੇ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਕਿਰਪਾ ਨਾਲ ਹੁਣ ਤੱਕ ਤਿੰਨ ਪੌੜੀਆਂ ਦੇ ਅਰਥ ਸਰਵਣ ਕੀਤੇ ਹਨ। ਸੋ ਇਸ ਸਥਾਨ ਤੇ ਇਹ ਗੁਰਾਂ ਨੇ ਮਾਣ ਬਖਸ਼ਿਸ਼ ਕੀਤਾ ਸੰਗਤ ਨੂੰ। ਸੋ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਐਲ ਸਬਰਾਂਟੇ ਸਨ ਫਰਾਂਸਿਸਕੋ ਕੈਲੀਫੋਰਨੀਆ ਦੇ ਵਿੱਚ ਜੋ ਸ਼ਹਿਰ ਹੈ, ਸੋ ਇਸ ਦੇ ਨਾਲ 40-50 ਕਿਲੋਮੀਟਰ ਦੀ ਦੂਰੀ ਤੇ ਐਲ ਸਬਰਾਂਟੇ ਪਹਾੜੀ ਦੇ ਉੱਤੇ ਬਣਿਆ ਬਹੁਤ ਸੁੰਦਰ ਸਥਾਨ ਹੈ। ਇੱਥੋਂ ਦੇ ਗੁਰਸਿੱਖ ਇਸ ਸਥਾਨ ਨੂੰ ਮਿੰਨੀ ਆਨੰਦਪੁਰ ਸਾਹਿਬ ਦਾ ਨਾਮ ਵੀ ਦਿੰਦੇ ਹਨ। ਔਰ ਰਾਤ ਨੂੰ ਜਦੋਂ ਖੜ ਕੇ ਦੇਖੀਏ ਪਹਾੜੀ ਦੇ ਉੱਪਰੋਂ, ਬਿਲਕੁਲ ਸ੍ਰੀ ਆਨੰਦਪੁਰ ਸਾਹਿਬ ਦਾ ਹੀ ਸੀਨ ਸਾਹਮਣੇ ਆ ਜਾਂਦਾ ਹੈ। ਬਹੁਤ ਸ਼ਾਂਤਮਈ ਮਾਹੌਲ ਔਰ ਬੜਾ ਆਨੰਦਮਈ ਮਾਹੌਲ, ਰਹਿਤ ਮਰਿਆਦਾ ਵਾਲੇ ਸਿੰਘ, ਸ਼ਾਂਤਮਈ ਸੰਗਤ, ਸ਼ਾਂਤਮਈ ਕਮੇਟੀ, ਮਲਾਪੜੇ ਸੁਭਾਅ ਵਾਲੇ, ਸੋ ਇਸ ਤਰ੍ਹਾਂ ਸਾਰਿਆਂ ਦੇ ਮਿਲਵਰਤਨ ਨਾਲ ਜਿੱਥੇ ਗੁਰਸਿੱਖਾਂ ਦੇ ਵਿੱਚ ਉਤਸ਼ਾਹ ਜਾਗਦਾ ਸੰਗਤ ਵਿੱਚ, ਉੱਥੇ ਰੇਡੀਓ ਵਾਲਿਆਂ ਅੰਦਰ ਵੀ ਉਤਸ਼ਾਹ ਜਾਗਿਆ ਹੈ। 1200-1400 ਚੈਨਲ ਤੇ ਅਤੇ ਸਾਰੇ ਥਾਵਾਂ ਤੇ ਸਿੱਧਾ ਲਾਈਵ ਟੀਵੀ ਦੇ ਉੱਤੇ ਕਥਾ ਆਉਣ ਦੀ ਵਿਚਾਰ ਵੀ ਚੱਲ ਰਹੀ ਸੰਗਤ ਦੀ। ਸੋ ਇਸ ਤਰ੍ਹਾਂ ਸੰਗਤ ਦੇ ਅੰਦਰ ਭਾਰੀ ਉਤਸ਼ਾਹ ਹੈ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਜਾਂ ਜਿਹੜੇ ਵੀਰ ਭੁੱਲ ਚੁੱਕੇ ਨੇ ਆਪਣੇ ਵਿਰਸੇ ਨੂੰ, ਇਤਿਹਾਸ ਨੂੰ, ਗੁਰਬਾਣੀ ਨੂੰ, ਅੰਮ੍ਰਿਤ ਕੀ ਹੈ, ਗੁੰਮਰਾਹ ਹੋ ਚੁੱਕੇ ਨੇ, ਉਹਨਾਂ ਵਾਸਤੇ ਇਹ ਗੁਰੂ ਘਰ ਇੱਕ ਚਾਨਣ ਮੁਨਾਰਾ ਹੋ ਕੇ, ਜਿਵੇਂ ਸਮੁੰਦਰੀ ਜਹਾਜ਼ ਦੂਰੋਂ ਸੱਚ ਲਾਈਟ ਦੇਖਦੇ ਨੇ ਕਈ ਕਈ ਮੀਲਾਂ ਤੋਂ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਬੇ ਏਰੀਆ ਕਿੱਧਰ ਹੈ ਅਤੇ ਸਾਡਾ ਜਹਾਜ਼ ਸਿੱਧਾ ਉਸ ਲਾਈਟ ਵੱਲ ਜਾਣਾ ਚਾਹੀਦਾ। ਇਸੇ ਤਰ੍ਹਾਂ ਹੀ ਗੁਰੂ ਘਰ ਜਿੱਥੇ ਉਪਦੇਸ਼ ਹੁੰਦਾ ਹੋਵੇ, ਸੰਸਾਰ ਸਾਗਰ ਦੇ ਵਿੱਚ ਭਟਕ ਰਹੀਆਂ ਰੂਹਾਂ ਲਈ ਵੀ ਬਹੁਤ ਭਾਰੀ ਇੱਕ ਸਰਚ ਲਾਈਟ ਦਾ ਕੰਮ ਕਰਦਾ, ਜਿੱਥੋਂ ਸੁਣ ਸੁਣ ਕੇ ਸੰਗਤਾਂ ਸੰਸਾਰ ਸਾਗਰ ਦੇ ਵਿੱਚ ਡੁੱਬਣ ਦੀ ਬਜਾਏ ਭਵਜਲ ਨੂੰ ਤਰਨਾ ਸਿੱਖ ਲੈਂਦੀਆਂ ਹਨ। ਸੋ ਇਸ ਤਰ੍ਹਾਂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਸੰਗਤਾਂ ਜਿੱਥੇ ਕਥਾ ਸੁਣਦੀਆਂ ਨੇ ਉੱਥੇ ਨਾਲ ਨਾਲ ਮੁੱਖ ਵਿੱਚ ਵਾਹਿਗੁਰੂ ਮੰਤਰ ਦਾ ਅਭਿਆਸ ਕਰੋ ਅਤੇ ਸਵੇਰੇ ਸ਼ਾਮ ਦੁਪਹਿਰੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰੋ। ਇਹ ਜੋ ਗੁਰੂ ਗ੍ਰੰਥ ਸਾਹਿਬ ਦੀ ਕਥਾ ਹੈ, ਇਤਿਹਾਸ ਦੀ ਕਥਾ ਹੈ, ਹੋਰ ਸਿੱਖਿਆਵਾਂ ਸੰਪੂਰਨ ਕਰ ਦੇਣ ਸੱਚੇ ਪਾਤਸ਼ਾਹ ਇਹ ਕਥਾ। ਮਹਾਰਾਜ ਜੀ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਸੋ ਇਸ ਤਰ੍ਹਾਂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਚੌਥੀ ਪੌੜੀ, ਕਿਉਂਕਿ ਸਿੱਧਾਂ ਦੇ ਨਾਲ ਚਰਚਾ ਵੀ ਹੈ ਤੇ ਗੁਰਸਿੱਖਾਂ ਨੂੰ ਵੀ ਉਪਦੇਸ਼ ਹੈ। ਸਿੱਧਾਂ ਨੇ ਕਿਹਾ ਜਾਂ ਫਿਰ ਸਿੱਖਾਂ ਨੇ ਕਿਹਾ, ਜਗਿਆਸੂ ਨੇ ਕਿਹਾ, ਰੱਬ ਦੇ ਪਿਆਰੇ ਨੇ ਜਿਹਨੇ ਪ੍ਰਾਪਤੀ ਦੀ ਇੱਛਾ ਉਹਨੇ ਕਿਹਾ ਕਿ ਜਿਸ ਪਰਮਾਤਮਾ ਦੀ ਕਥਾ ਆਪਣੇ ਅਖੱਥ ਕਹੀ ਹੈ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਅਤੇ ਜੋ ਪਰਮੇਸ਼ਰ ਸਾਰਿਆਂ ਨੂੰ ਖਾਣ ਪਾਣ ਪਹਿਰਾਣ ਦਿੰਦਾ ਅਣਥੱਕ ਹੈ, ਉਹ ਮਾਲਕ ਹੈ ਕੈਸਾ, ਉਹਦੀ ਸਾਹਿਬੀ ਕਿੰਨੀ ਦੇਰ ਦੀ ਹੈ, ਉਹਦਾ ਨਾਮ ਕੈਸਾ ਹੈ, ਉਹਦੇ ਨਾਮ ਨੂੰ ਉਚਾਰਨਾ ਕਿੱਦਾਂ ਚਾਹੀਦਾ, ਉਹਦਾ ਅਸਲ ਵਿੱਚ ਨਾਮ ਹੈ ਕੀ, ਉਹ ਜੀਵਾਂ ਨੂੰ ਕਿਸ ਤਰ੍ਹਾਂ ਦਾਤਾਂ ਦਿੰਦਾ ਹੈ, ਉਹਦੇ ਅੱਗੇ ਭੇਟਾ ਕਿਹੜੀ ਰੱਖੀਏ ਜਿਸ ਕਰਕੇ ਉਹ ਸਾਹਿਬ ਪ੍ਰਸੰਨ ਹੋ ਜਾਣ ਅਤੇ ਉਹਨਾਂ ਦੇ ਸਰੂਪ ਦੇ ਦਰਸ਼ਨ ਹੋ ਜਾਣ, ਸੱਚਖੰਡ ਦਰਬਾਰ ਦੇ ਦਰਸ਼ਨ ਹੋ ਜਾਣ। ਤੋ ਸਤਿਗੁਰੂ ਮਹਾਰਾਜ ਨੇ ਫਿਰ ਉਹ ਸਾਰੇ ਜਵਾਬ ਇਸ ਪੌੜੀ ਦੇ ਵਿੱਚ ਬਖਸ਼ਿਸ਼ ਕੀਤੇ ਹਨ ਗੁਰਸਿੱਖਾਂ ਪ੍ਰਤੀ। ਕਹਿਣ ਤੋਂ ਭਾਵ ਕਿ ਦੁਨੀਆਂ ਦੇ ਅੰਦਰ ਜੋ ਵੀ ਮਨੁੱਖ ਹੈ, ਗੁਰਬਾਣੀ ਇੰਨੀ ਉੱਚੀ ਹੈ ਕਿ ਗੁਰਬਾਣੀ ਨੂੰ ਹਰ ਮਨੁੱਖ ਹੀ ਕਮਾ ਸਕਦਾ। ਗੁਰਬਾਣੀ ਇੰਨੀ ਸਰਲ ਅਤੇ ਸਾਦੇ ਢੰਗ ਨਾਲ ਸਾਨੂੰ ਦੱਸਦੀ ਹੈ ਕਿ ਅਸੀਂ ਬਿਲਕੁਲ ਸੌਖੇ ਢੰਗ ਨਾਲ ਗੁਰਬਾਣੀ ਦੀ ਕਮਾਈ ਕਰ ਸਕਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸਾਚਾ ਸਾਹਿਬ ਸਾਚ ਨਾਏ, ਇਹਦੀ ਸੰਥਿਆ ਅਤੇ ਹੋਰ ਬਹੁਤ ਸਾਰੀਆਂ ਸਾਖੀਆਂ ਦਾਸ ਨਹੀਂ ਸੁਣਾਵੇਗਾ, ਉਹ ਵੱਡੀ ਸੀਡੀ ਸ਼੍ਰਵਣ ਕਰੋ। ਬਹੁਤ ਸੰਗਤ DVD ਦੇਖੇ ਸੱਤ ਬਾਣੀਆਂ ਦੀ, 7.5 ਘੰਟਿਆਂ ਵਿੱਚ ਲਿਖ ਲਿਖ ਕੇ ਸਿਖਾਇਆ, ਫੇਰ ਵੀ ਜਿਵੇਂ ਸੱਸੇ ਕੰਨਾ ਹਾਹੇ ਸਿਹਾਰੀ ਬੱਬੇ ਔਂਕੜ ਸਾਹਿਬ ਸਾਚੋ ਨਾਏ, ਇਹਨਾਂ ਦਾ ਧਿਆਨ ਰੱਖਣਾ। ਮਹਾਰਾਜ ਕਹਿੰਦੇ ਉਹ ਸਾਹਿਬ ਪਰਮਾਤਮਾ ਮਾਲਕ ਜੋ ਸਾਹਿਬ ਹੈ ਸਾਰਿਆਂ ਦਾ, ਸੱਚਾ ਹੈ ਉਹ, ਸਾਚਾ ਸਾਹਿਬ। ਦੁਨੀਆਂ ਦੇ ਅੰਦਰ ਆਪਾਂ ਕਿਸੇ ਨੂੰ ਵੀ ਕਹਿੰਦੇ ਹਾਂ ਫਲਾਨਾ ਸਾਹਿਬ ਫਲਾਨਾ ਸਾਹਿਬ, ਜਦੋਂ 58 ਸਾਲ ਦੀ ਉਮਰ ਲੰਘ ਜਾਂਦੀ ਹੈ ਤਾਂ ਸਾਹਿਬ ਪੁਣਾ ਖਤਮ ਹੋ ਜਾਂਦਾ ਉਹਦਾ, ਰਿਟਾਇਰਮੈਂਟ ਤੋਂ ਬਾਅਦ ਕੋਈ ਸਾਹਿਬ ਨਹੀਂ ਕਹਿੰਦਾ ਉਹਨੂੰ। ਦੁਨੀਆਂ ਦੇ ਅੰਦਰ ਹੋਰ ਵੀ ਨੇ, ਸ਼ਕਤੀਆਂ ਵਾਲੇ ਵੀ ਨੇ, ਉਹਨਾਂ ਨੂੰ ਵੀ ਸਾਹਿਬ ਕਹਿੰਦੇ ਨੇ ਲੋਕ, ਫਲਾਨਾ ਸਾਹਿਬ ਫਲਾਨਾ ਸਾਹਿਬ। ਪਰ ਸਤਿਗੁਰੂ ਕਹਿੰਦੇ ਨੇ ਸਿਰਫ ਇੱਕ ਓਅੰਕਾਰ ਹੀ ਸੱਚਾ ਸਾਹਿਬ ਹੈ, ਬਾਕੀ ਤਾਂ ਸੀਕ ਹੈ ਸਾਹਿਬ ਕਹਿ ਕੇ ਬੁਲਾਉਂਦੇ ਆ ਲੋਕ। ਅਤੇ ਦੁਨੀਆਂ ਦੇ ਅੰਦਰ ਜਿੰਨੇ ਲੋਕਾਂ ਦੇ ਨਾਮ ਨੇ, ਉਹ ਜਦੋਂ ਸਰੀਰ ਛੱਡ ਜਾਂਦੇ ਨੇ ਉਹਦਾ ਨਾਮ ਵੀ ਮਿਟ ਜਾਂਦਾ, ਉਹਦੇ ਹੁੰਦਿਆਂ ਹੁੰਦਿਆਂ ਬੜੀ ਦੁਨੀਆਂ ਉਹਦਾ ਨਾਮ ਲੈਂਦੀ ਹੈ, ਬਾਅਦ ਦੇ ਵਿੱਚ ਲੋਕ ਉਹਨੂੰ ਭੁੱਲ ਜਾਂਦੇ ਨੇ। ਉਹਦੇ ਨਾਮ ਵਿੱਚ ਕੋਈ ਸੱਚਾਈ ਵੀ ਨਹੀਂ, ਕੋਈ ਤਾਕਤ ਵੀ ਨਹੀਂ। ਪਰ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਚ ਨਾਏ, ਉਸ ਪਰਮਾਤਮਾ ਦਾ ਨਾਮ ਵੀ ਸੱਚਾ ਹੈ। ਪੜ੍ਹਦੇ ਆਪਾਂ ਹਰ ਰੋਜ਼ ਕਿ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾਹ। ਅਨੇਕਾਂ ਪੰਕਤੀਆਂ ਬਾਣੀ ਅੰਦਰ ਗੁਰਾਂ ਨੇ ਉਚਾਰਨ ਕੀਤੀਆਂ ਨੇ, ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ, ਤੁਧ ਜੇਵੜ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰੇ ਮਨ ਭਾਇਆ, ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ। ਇਹ ਮਾਲਕ ਦਾ ਨਾਮ ਸੱਚਾ ਹੈ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਦਾ ਨਾਮ ਜੋ ਫਿਰ ਅਸੀਂ ਉਚਾਰਨਾ ਕਿਵੇਂ ਹੈ, ਉਹਦਾ ਨਾਮ ਲਿਆ ਕਿਵੇਂ ਜਾਂਦਾ ਹੈ? ਭਾਖਿਆ ਭਾਉ ਅਪਾਰ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੈਸੇ ਤਾਂ ਕਈ ਨਾਮ ਨੇ, ਕਈ ਬੋਲੀਆਂ ਚ ਨਾਂ ਉਹਦਾ ਲੈਂਦੇ ਨੇ, ਉਸ ਪਰਮਾਤਮਾ ਦੀਆਂ ਜਿਹੜੀਆਂ ਭਾਖਿਆ ਤੋਂ ਭਾਵ ਹੁੰਦੀਆਂ ਬੋਲੀਆਂ। ਬਾਣੀ ਅੰਦਰ 10ਵੇਂ ਪਾਤਸ਼ਾਹ ਦੀ ਬਾਣੀ ਚ ਲਿਖਿਆ, ਬਹੁਤਨ ਕੀ ਭਾਖਿਆ ਫੁਰ ਜਾਏ, ਭਾਖਿਆ ਹੁੰਦੀ ਭਾਸ਼ਾ ਬੋਲੀ, ਅਤੇ ਭਾਖਾ ਜਾਂ ਭਾਸ਼ਾ ਜਾਂ ਭਾਖਿਆ, ਭਾਖਿਆ ਤੋਂ ਭਾਵ ਬੋਲੀਆਂ ਬੇਅੰਤੀ ਅਨੇਕ ਪ੍ਰਕਾਰ ਦੀਆਂ ਬੋਲੀਆਂ ਨੇ। ਉਹਦੇ ਨਾਮ ਨੂੰ ਜਿਹੜੇ ਅਪਾਰ ਬੇਅੰਤ ਪੁਰਸ਼ਾਂ ਨੇ ਪ੍ਰੇਮ ਸਹਿਤ ਭਾਖਿਆ ਉਚਾਰਨ ਕੀਤਾ ਹੈ, ਭਾਖਿਆ ਨਾਮ ਉਚਾਰਨ ਦਾ ਵੀ ਹੈ। ਮਹਾਰਾਜ ਕਹਿੰਦੇ ਪਰਮਾਤਮਾ ਦਾ ਕੋਈ ਨਾਮ ਨਹੀਂ, ਪਰਮਾਤਮਾ ਵਾਹਿਗੁਰੂ ਦਾ ਕੋਈ ਨਾਮ ਨਹੀਂ ਹੈ, ਪਰ ਜਿਨ੍ਹਾਂ ਨੇ ਕਿਸੇ ਵੀ ਨਾਮ ਦੇ ਰਾਹੀਂ ਉਹਨੂੰ ਭਾਉ ਨਾਲ ਉਚਾਰਨ ਕੀਤਾ, ਭਾਖਿਆ ਉਚਾਰਨ ਕੀਤਾ, ਭਾਉ ਪ੍ਰੇਮ ਦੇ ਨਾਲ ਅਪਾਰ ਪਾਰਾਵਾਰ ਤੋਂ ਰਹਿਤ ਪਰਮਾਤਮਾ ਨੂੰ, ਉਹਨਾਂ ਨੂੰ ਕੀ ਮਿਲਿਆ? ਉਹਨਾਂ ਨੂੰ ਜਿਨ੍ਹਾਂ ਨੇ ਭਾਖਿਆ ਹੈ ਨਾ ਪਰਮਾਤਮਾ ਦੇ ਨਾਮ ਨੂੰ, ਉਹਨਾਂ ਨੂੰ ਅਪਾਰ ਜੋ ਪਰਮਾਤਮਾ ਵਾਹਿਗੁਰੂ ਹੈ ਉਹਦਾ ਭਾਵ ਜੋ ਪ੍ਰੇਮ ਹੈ ਨਾ, ਪ੍ਰੇਮ ਕਰਕੇ ਉਚਾਰਨ ਕਰਕੇ ਅਨੁਭਵ ਪ੍ਰਕਾਸ਼ ਹੋ ਗਿਆ ਉਹਨਾਂ ਨੂੰ। ਇੱਥੇ ਹੁਣ ਭਾਵ ਦਾ ਭਾਵ ਅਰਥ ਪ੍ਰੇਮ ਵੀ ਬਣ ਜਾਣਾ ਤੇ ਪ੍ਰਕਾਸ਼ ਵੀ ਬਣ ਜਾਣਾ। ਇਸ ਤਰ੍ਹਾਂ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਮਿਲੀ। ਅਸਲ ਵਿੱਚ ਨਾਮ ਨੂੰ ਉਚਾਰਨਾ ਹੀ ਪਿਆਰ ਨਾਲ ਚਾਹੀਦਾ। ਅਸਲ ਵਿੱਚ ਗੁਰਬਾਣੀ ਪ੍ਰੇਮ ਨਾਲ ਹੀ ਪੜ੍ਹਨੀ ਚਾਹੀਦੀ। ਬੱਧਾ ਚੱਟੀ ਜੋ ਭਰਨਾ ਗੁਣਨਾ ਉਪਕਾਰ, ਜਿਵੇਂ ਆਪਾਂ ਨੂੰ ਹੁਣ ਨਿਤਨੇਮ ਮਹਾਰਾਜ ਨੇ ਕਹਿ ਤਾਂ ਦਿੱਤਾ ਬਚਨ ਵੀ ਨਿਤਨੇਮ ਕਰਨਾ, ਪਰ ਕਈ ਸਿੱਖ ਵਿਚਾਰੇ ਬਹੁਤ ਹੀ ਬੱਝੇ ਰੁੱਝੇ ਜੇ ਔਖੇ ਹੋ ਕੇ ਕਰਦੇ ਨੇ, ਇਹ ਕਰਨਾ ਹੀ ਪੈਣਾ। ਇਹ ਅਸਲ ਵਿੱਚ ਪ੍ਰੇਮ ਦੀ ਖੇਡ ਸੀ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧਰੀਜਾ, ਸਿਰ ਦੀਜਾ ਕਾਣ ਨਾ ਕੀਜਾ। ਇਹ ਭਗਤੀ ਮਾਰਗ ਕੋਈ ਉਹ ਚੀਜ਼ ਨਹੀਂ ਹੈ। ਇਹਦੇ ਲਈ ਥੋੜਾ ਜਿਹਾ ਇਉਂ ਦੱਸ ਦੇਣਾ ਹੈ ਕਿ ਜਿਵੇਂ ਹੋਰ ਜਿਹੜੇ ਨਾ ਮੰਤਰ ਜੰਤਰ ਤੰਤਰ ਉਹਨਾਂ ਚ ਗਿਣਤੀਆਂ ਨੇ, ਤੁਸੀਂ ਪ੍ਰੇਮ ਕਰੋ ਤੁਸੀਂ ਨਾ ਕਰੋ, ਕਹਿੰਦੇ ਇਹ 123 ਵਾਰੀ ਪੜ੍ਹਨਾ ਬਸ ਤੁਹਾਡਾ ਕੰਮ ਹੋ ਜਾਊ। ਤੁਸੀਂ ਪ੍ਰੇਮ ਕਰਦੇ ਹੋ ਜਾਂ ਨਹੀਂ ਕਰਦੇ ਉਹਦਾ ਮਤਲਬ ਨਹੀਂ। ਉਹਨੂੰ ਇੱਕ ਉਹ ਮੰਤਰ ਜੰਤਰ ਨੇ ਜਿਹਦਾ ਕੋਈ ਮਤਲਬ ਹੀ ਹੈ ਨਹੀਂ, ਬਸ ਉਹ ਪੜ੍ਹਦੇ ਉਹ ਕੰਮ ਹੋ ਜਾਂਦਾ ਕਹਿੰਦੇ। ਇਹ ਤਾਂ ਹੈ ਆਮ ਚੀਜ਼ਾਂ ਦੀ ਸਟੱਡੀ ਕੀਤੀ ਹੋਈ, ਪਰ ਜਿਹੜਾ ਗੁਰਬਾਣੀ ਆ ਨਾ, ਗੁਰਬਾਣੀ ਦੇ ਅੰਦਰ ਜਿਸ ਵਿਅਕਤੀ ਨੇ ਪ੍ਰੇਮ ਨਹੀਂ ਕੀਤਾ, ਜਿਹਨੇ ਪ੍ਰੇਮ ਨਾਲ ਨਹੀਂ ਬਾਣੀ ਪੜ੍ਹੀ, ਉਹਨੂੰ ਨਹੀਂ ਫਲ ਮਿਲਦਾ ਪੂਰਾ, ਮਿਲ ਤਾਂ ਜਾਂਦਾ। ਇੱਥੇ ਸਤਿਗੁਰੂ ਕਹਿੰਦੇ ਅਸਲ ਵਿੱਚ ਪਰਮੇਸ਼ਰ ਦੀ ਕੋਈ ਬੋਲੀ ਨਹੀਂ, ਕੋਈ ਨਾਮ ਨਹੀਂ, ਉਹਦੀ ਬੋਲੀ ਹੈ ਪ੍ਰੇਮ ਭਾਉ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪ੍ਰੇਮ ਨਾਲ ਭਾਖਿਆ ਉਚਾਰਨ ਕੀਤਾ, ਉਹਨੂੰ ਅਪਾਰ ਪਰਮਾਤਮਾ ਦੀ ਕੁਦਰਤੀ ਪ੍ਰਾਪਤੀ ਹੋ ਜਾਂਦੀ ਹੈ। ਇੱਥੇ ਕੋਈ ਗਿਣਤੀ ਨਹੀਂ, ਕੋਈ ਮਿਣਤੀ ਨਹੀਂ, ਕੋਈ ਹੋਰ ਨਹੀਂ ਕਿ ਸਮਝ ਨਾ ਆਵੇ, ਅਰਥਾਂ ਦੀ ਸਮਝ ਆਉਂਦੀ ਹੈ। ਆਖ ਹੈ ਮੰਗ ਹੈ ਦੇਹ ਦੇਹ। ਹੁਣ ਸਾਰੇ ਹੀ ਕਹਿੰਦੇ ਨੇ, ਮੁਸਲਮਾਨ ਵੀ ਆਖਦੇ ਨੇ ਸਾਨੂੰ ਦੇ, ਹਿੰਦੂ ਵੀ ਕਹਿੰਦੇ ਸਾਨੂੰ ਦੇ, ਈਸਾਈ ਵੀ ਕਹਿੰਦੇ ਸਾਨੂੰ ਦੇ, ਦੇਵਤੇ ਵੀ ਕਹਿੰਦੇ ਸਾਨੂੰ ਦੇ, ਸਿੱਖ ਵੀ ਕਹਿੰਦੇ ਦੇ, ਅਥਵਾ ਇੱਥੋਂ ਤੱਕ ਦੈਂਤ ਵੀ ਕਹਿੰਦੇ ਸਾਨੂੰ ਦੇ। ਕਿਹੜਾ ਨਹੀਂ ਮੰਗਦਾ? ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਾ ਜੋਧ ਪਾਰ, ਕਿਤਿਆ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟੈ ਬੇਕਾਰ। ਮੰਗੀ ਜਾਂਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਦੇਹ ਦੇ ਆਖੈ ਸਭ ਕੋਈ, ਜੈ ਭਾਵੈ ਤੈ ਦੇ। ਦੱਖਣੀ ਓਂਕਾਰ ਚ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਉਚਾਰਨ ਕੀਤਾ ਹੈ। ਹੁਣ ਸਭ ਕੋਈ ਆਪੋ ਆਪਣੇ ਆਖੈ ਤੋਂ ਭਾਵ ਹੁੰਦਾ ਮੂੰਹ ਤੋਂ ਮੰਗਦੇ ਨੇ, ਸਾਨੂੰ ਇਹ ਪਦਾਰਥ ਵੀ ਦਿਓ, ਇਹ ਪਦਾਰਥ ਵੀ ਦਿਓ, ਕੋਈ ਪੁੱਤਰ, ਕੋਈ ਧਨ, ਕੋਈ ਜ਼ਮੀਨ, ਕੋਈ ਮਕਾਨ, ਕੋਈ ਮਾਨ ਇੱਜ਼ਤ, ਕੋਈ ਨਾਮ, ਕੋਈ ਪ੍ਰੇਮਾ ਭਗਤੀ, ਕੋਈ ਸਤ ਸੰਤੋਖ ਵਗੈਰਾ, ਮਨ ਇੱਛਤ ਪਦਾਰਥ ਮੰਗੀ ਜਾਂਦੇ ਨੇ। ਵਿਸਥਾਰ ਵਿੱਚ ਨਹੀਂ ਜਾਣਾ ਆਪਾਂ ਨੇ, ਵਿਸਥਾਰ ਤਾਂ ਕਾਫੀ ਹੋ ਜਾਂਦਾ, ਪਰ ਅੱਖਰੀ ਅਰਥ ਹੀ ਕਰਾਂਗੇ। ਦਾਤ ਕਰੇ ਦਾਤਾਰ, ਉਹ ਜੋ ਦਾਤਾਰ ਪਰਮਾਤਮਾ, ਉਹਨਾਂ ਮੰਗਣ ਵਾਲਿਆਂ ਨੂੰ ਉਹ ਦਾਤ ਦੇਣੀ ਕਰਦਾ। ਜੇ ਕੋਈ ਇੱਕ ਪਰਮਾਤਮਾ ਦੀ ਇਹ ਚੀਜ਼ ਹੈ ਕਿ ਮੰਗੋ ਜਾਂ ਨਾ ਮੰਗੋ, ਮੂੰਹ ਨਾਲ ਮੰਗੋ ਜਾਂ ਅੰਦਰੋਂ ਫੁਰਨਾ ਕਰੋ, ਉਹ ਦੋਨੋਂ ਪਾਸੇ ਜਾਣਦਾ। ਸੋ ਜਿਵੇਂ ਆਪਾਂ ਕਿਸੇ ਥਾਂ ਜਾ ਕੇ ਕੋਈ ਚੀਜ਼ ਆਪ ਜਾ ਕੇ ਲੈ ਲਈਏ ਜਾਂ ਬਾਈ ਪੋਸਟ ਮੰਗਵਾ ਲਈਏ, ਟੈਲੀਫੋਨ ਕਰ ਦਈਏ, ਬਸ ਉਹਨਾਂ ਨੂੰ ਇੱਕ ਇਸ਼ਾਰਾ ਹੀ ਚਾਹੀਦਾ। ਪਰਮਾਤਮਾ ਤਾਂ ਹੈ ਹੀ ਸਾਡੇ ਕੋਲ, ਮੂੰਹ ਨਾਲ ਬੋਲ ਕੇ ਕਹਿ ਦਿਓ, ਬਿਨ ਬੋਲਿਆ ਸਭ ਕਿਸੇ ਜਾਣਦਾ ਵੀ ਠੀਕ ਹੈ। ਮਹਾਰਾਜ ਕਹਿੰਦੇ ਜੇ ਚੁੱਪ ਹੈ, ਜੇ ਮੰਗਿਆ, ਦਾਤ ਕਰੇ ਦਾਤਾਰ, ਇੱਕ ਦਾਤਾ ਸਭ ਮੰਗਤੇ, ਫਿਰ ਦੇਖੈ ਆਕਾਰ, ਨਾਨਕੇ ਵੈ ਜਾਣੀਆਂ ਜੀਵੈ ਦੇਵਨਹਾਰ। ਸੋ ਇਹਨਾਂ ਤੁਕਾਂ ਦੇ ਵਿੱਚ ਇਹ ਸਿੱਖ ਤੁਕ ਚ ਨਾ ਸਕਾਮੀ ਪੁਰਸ਼ਾਂ ਦੀਆਂ ਮੰਗਾਂ ਦਾ ਵਰਣਨ ਕਰਦੇ ਆ, ਅਣਮੰਗਿਆਂ ਹੀ ਦਾਤ ਦੇ ਦਿੰਦਾ। ਹੁਣ ਅੱਗੇ ਪਰਮੇਸ਼ਰ ਦੀ ਪ੍ਰਾਪਤੀ ਦੇ ਇੱਛਾਵਾਨ ਜੋ ਬੇਨਤੀ ਕਰਦੇ ਨੇ ਕਿ ਜਿਵੇਂ ਮਹਾਰਾਜ ਜੀ ਆਪ ਕਹਿੰਦੇ ਹੋ ਪਰਮਾਤਮਾ ਵੱਡਾ ਹੈ, ਪਾਤਸ਼ਾਹ ਹੈ, ਫਿਰ ਜਿਵੇਂ ਬਾਦਸ਼ਾਹ ਦੇ ਅੱਗੇ ਭੇਟਾ ਰੱਖੀ ਦੀ ਹੈ, ਉਹਦੇ ਅੱਗੇ ਕੀ ਰੱਖੀਏ? ਫੇਰ ਕਿ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਉਸ ਦਾਤੇ ਪਰਮਾਤਮਾ ਦੇ ਅੱਗੇ ਫਿਰ ਕਿਹੜੀ ਭੇਟਾ ਰੱਖੀਏ? ਅਸੀਂ ਉਸ ਦਾਤੇ ਦੇ ਅੱਗੇ ਕੀ ਨਜ਼ਰ ਭੇਟ ਧਰੀਏ ਜਿਸ ਕਰਕੇ ਸਾਨੂੰ ਉਹਦਾ ਦਰਬਾਰ ਤੋਂ ਭਾਵ ਸਰੂਪ ਦਿਸ ਪਵੇ। ਦਰਬਾਰ ਪਿੰਡਾਂ 'ਚ ਇਹ ਗੱਲ ਕਈ ਸਪਸ਼ਟ ਹੋ ਜਾਂਦੀਆਂ, ਕਹਿਣਗੇ ਫਲਾਣੇ ਦੇ ਘਰੇ ਦਰਬਾਰ ਸਾਹਿਬ ਪ੍ਰਕਾਸ਼ ਹੈ। ਦਰਬਾਰ ਦਾ ਅਰਥ ਸਰੂਪ ਵੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਤਾਂ ਦਰਬਾਰ ਹੀ ਨਹੀਂ, ਸਾਧੂ ਬਿਨ ਨਾ ਹੀ ਦਰਬਾਰ। ਇਸ ਕਰਕੇ ਦਰਬਾਰ ਅਰਥ ਸਰੂਪ ਦਾ ਵੀ ਹੈ। ਫਿਰ ਜਿੱਥੇ ਪ੍ਰਕਾਸ਼ ਹੈ ਇਹ ਦਰਬਾਰ ਸਾਹਿਬ, ਦਰਬਾਰ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਉਹ ਕਿਵੇਂ ਨਜ਼ਰ ਆਵੇ। ਸੱਚਖੰਡ ਵਸੈ ਨਿਰੰਕਾਰ, ਮੁਹਾਓ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ, ਮੰਮੀ ਔਂਕੜਾ ਹੈ ਨੂੰ ਕਨੌੜਾ ਮੁਹਾਓ। ਇਸ ਕਰਕੇ ਮੂੰਹੋ ਨਹੀਂ ਕਹਿਣਾ, ਅਤੇ ਮੂੰਹ ਚੋਂ ਕਿਹੜੇ ਬੋਲਣ ਬਚਨ ਬੋਲੀਏ ਜਿਨ੍ਹਾਂ ਬਚਨਾਂ ਨੂੰ ਸੁਣ ਕੇ ਉਹ ਪਰਮਾਤਮਾ ਸਾਡੇ ਨਾਲ ਪਿਆਰ ਕਰੇ। ਹੁਣ ਇਹਨਾਂ ਦੋ ਪ੍ਰਸ਼ਨਾਂ ਨੂੰ ਸਿੱਧਾ ਨੇ ਕੀਤਾ ਕਿ ਕਿਰਪਾ ਕਰੋ, ਫਿਰ ਉਹਦੀ ਪ੍ਰਾਪਤੀ ਜ਼ਰੂਰ ਹੋਣੀ ਚਾਹੀਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਤੁਸੀਂ ਇੱਕ ਚੀਜ਼ ਸਾਡੇ ਪਾਸੋਂ ਸਿੱਖ ਲਓ ਕਿ ਪਰਮਾਤਮਾ ਦਾ ਦਰ ਕਦੋਂ ਖੁੱਲਦਾ, ਕਦੋਂ ਉਹ ਝੋਲੀਆਂ ਭਰਦੇ ਨੇ। ਫਰੀਦਾ ਰਾਤ ਕਥੂਰੀ ਵੰਡੀ ਹੈ ਸੁੱਤਿਆਂ ਮਿਲਣ ਭਾਓ, ਰਾਤ ਨੂੰ ਜਿਹੜੀ ਬਖਸ਼ਿਸ਼ ਹੁੰਦੀ ਉਹ ਦਿਨੇ ਨਹੀਂ ਹੁੰਦੀ ਓਨੀ। ਦੁਨੀਆਂ ਜਦੋਂ ਸਭ ਸੌ ਜਾਂਦੀ ਸ਼ਾਂਤੀ ਟਿਕਾਓ, ਅੱਧੀ ਰਾਤ ਤੋਂ ਬਾਅਦ ਅੰਮ੍ਰਿਤ ਵੇਲਾ ਸੱਚ ਨਾਉ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਨਾ ਉੱਠ ਕੇ ਜਿਹੜਾ ਸੱਚੇ ਨਾਮ ਦਾ ਜਪਣਾ ਨਾ, ਇਹੋ ਉਸ ਵਾਹਿਗੁਰੂ ਅੱਗੇ ਭੇਟਾ ਧਰਨੀ ਪੈਂਦੀ ਹੈ। ਕਿਉਂਕਿ ਉਸ ਵਕਤ ਟਿਕਾ ਦੇ ਵਿੱਚ ਅੱਧੀ ਰਾਤ ਤੋਂ ਬਾਅਦ ਮਹਾਂਪੁਰਸ਼ ਦੱਸਦੇ ਨੇ ਕਿ ਉਹਦੇ ਸੱਚਖੰਡ ਦਾ ਦਰਬਾਰ ਦਰਵਾਜ਼ਾ ਪੂਰਨ ਰੂਪ ਵਿੱਚ ਖੁੱਲ ਜਾਂਦਾ। 4 ਵਜੇ ਤੱਕ ਇਹ ਦਰਵਾਜ਼ਾ ਖੁੱਲ੍ਹਾ ਰਹਿੰਦਾ ਸਾਰਾ, 5 ਵਜੇ ਤੱਕ ਅੱਧਾ, 6 ਵਜੇ ਤੱਕ ਫਿਰ ਇਹ ਦਰਵਾਜ਼ਾ ਬੰਦ ਹੋ ਕੇ ਉਹਦੀ ਇੱਕ ਛੋਟੀ ਜਿਹੀ ਬਾਰੀ ਖੁੱਲ੍ਹਦੀ ਹੈ। ਜਦੋਂ ਸੂਰਜ ਦੇ ਚੜ੍ਹਾਓ ਨਾਲ ਹੀ ਉਹ ਦਰਵਾਜ਼ੇ ਦੀ ਬਾਰੀ ਬੰਦ ਹੋ ਜਾਂਦੀ। ਕਹਿੰਦੇ ਇਉਂ ਪਰਮਾਤਮਾ ਜਦੋਂ ਆਪਣਾ ਦਫ਼ਤਰ ਖੋਲ੍ਹਦਾ ਉਦੋਂ ਦੁਨੀਆਂ ਸੁੱਤੀ ਪਈ ਹੁੰਦੀ ਹੈ, ਜਦੋਂ ਉਹ ਦਾਤਾਂ ਬਣਦਾ ਹੁੰਦਾ ਉਦੋਂ ਲੋਕ ਸੁੱਤੇ ਪਏ ਹੁੰਦੇ ਨੇ। ਜਿਹੜਾ ਸਮੇਂ ਸਿਰ ਪਹੁੰਚ ਕੇ ਉਹ ਦਾਤਾਂ ਲੈ ਲੈਂਦਾ ਉਹਨੂੰ ਮਿਲ ਜਾਂਦੀਆਂ। ਲੋਕੀ ਪਰਮਾਤਮਾ ਦੇ ਦਰ ਬਾਰੇ ਗਿਆਨ ਨਹੀਂ। ਇੱਥੇ ਦੱਸਦੇ ਸੀ ਕਹਿੰਦੇ ਜਿਹੜਾ ਸੇਲ ਜੀ ਲੱਗਦੀ ਹੈ 5 ਵਜੇ ਜੇ ਖੁੱਲ੍ਹਣਾ ਸਟੋਰ ਤਾਂ ਲੋਕ 2 ਵਜੇ ਹੀ ਜਾ ਕੇ ਬਹਿ ਜਾਂਦੇ ਵੀ ਸਸਤੀ ਚੀਜ਼ ਲਵਾਂਗੇ ਵਧੀਆ ਲਵਾਂਗੇ, ਅਤੇ ਉਹ 2 ਵਜੇ ਬਹਿ ਜਾਂਦੇ ਜਾ ਕੇ। ਹਾਲਾਂਕਿ ਉਹ ਚੀਜ਼ ਨਾਸ਼ਵੰਤ ਹੁੰਦੀ ਹੈ। ਅਤੇ ਜਦ ਜੇ ਕਿਸੇ ਨੂੰ ਕਹੀਏ ਕਿ ਇੱਥੋਂ 2 ਵਜੇ ਆ ਕੇ ਭਗਤੀ ਕਰੋ, 3 ਵਜੇ 4 ਵਜੇ, ਕਹਿੰਦੇ ਨਾ ਔਖਾ, ਨਾਲੇ ਫ੍ਰੀ 'ਚ ਮਿਲਣੀ ਦਾਤ, ਨਾਲੇ ਕਿਰਪਾ ਹੋਣੀ, ਨਾਲੇ ਇੰਨੀ ਵੱਡੀ ਕਿਰਪਾ ਹੋਣੀ ਹੈ। ਇਸ ਕਰਕੇ ਹੀ ਕਥਾ ਹੁੰਦੀ, ਕਥਾ ਮਾਂ ਹੈ, ਮਾਂ ਸਮਝਾਉਂਦੀ ਹੈ ਪੁੱਤ ਨੂੰ ਆਪਣੇ ਬੱਚਿਆਂ ਨੂੰ। ਸੋ ਇਸ ਕਰਕੇ ਉਹ ਬੱਚਿਆਂ ਨੂੰ ਮਾਂ ਸਮਝਾਉਂਦੀ ਹੈ ਕਿ ਬੱਚਿਓ ਧਿਆਨ ਰੱਖੋ। ਇੱਕ ਬੇਨਤੀ ਹੈ ਸਾਰੀ ਸੰਗਤ ਨੂੰ, ਇਹ ਕਥਾ ਵਰਲਡ ਵਾਈਡ ਹੈ, ਪੂਰੇ ਵਰਲਡ ਦੇ ਵਿੱਚ ਜਾ ਰਹੀ ਹੈ ਇਸ ਵਕਤ। ਦੇਸ਼ ਦਾ ਕੋਈ ਕੋਣਾ ਨਹੀਂ, ਵਰਲਡ ਦਾ ਕੋਈ ਕੋਣਾ ਨਹੀਂ ਜਿੱਥੇ ਕਥਾ ਨਹੀਂ ਜਾ ਰਹੀ। ਇਸ ਕਰਕੇ ਜੇ ਕਿਸੇ ਮਾਈ ਭਾਈ ਨੂੰ ਵੀਰ ਨੂੰ ਜ਼ਿਆਦਾ ਖੰਘ ਜਾਂ ਛਿੱਕ ਆਵੇ ਥੋੜ੍ਹੇ ਦੂਰ ਬੈਠੇ, ਕਿਉਂਕਿ ਇਹ ਸਾਰੀ ਰਿਕਾਰਡਿੰਗ ਵੀ ਹੋ ਰਹੀ ਨਾਲ ਨਾਲ, ਫਿਰ ਉਹ ਸਾਨੂੰ ਉਹਦੇ 'ਚ ਦਿੱਕਤ ਆਉਂਦੀ ਬਹੁਤ ਜ਼ਿਆਦਾ, ਬਾਅਦ 'ਚੋਂ ਕੱਟੀਆਂ ਨਹੀਂ ਜਾਂਦੀਆਂ ਚੀਜ਼ਾਂ ਵਿੱਚੋਂ। ਅਤੇ ਇੱਕ ਵਾਰੀ ਛਿੱਕਿਆ ਹੋਇਆ 1 ਕਰੋੜ ਦਾ, 1 ਕਰੋੜ 5 ਕਰੋੜ ਤੱਕ ਚਲੇ ਜਾਏ, 5 ਕਰੋੜ ਛਿੱਕ ਬਣ ਜਾਣੀ ਇਹਦੀ। ਇਸ ਕਰਕੇ ਬਿਲਕੁਲ ਸਾਈਲੈਂਟ ਰਹੋ, ਤਾਂ ਕਿ ਦੂਰ ਤੱਕ ਸੰਗਤ ਜਿਹੜੀ ਆ ਉਹ ਪਿਆਰ ਨਾਲ ਆਸਟ੍ਰੇਲੀਆ ਵਿੱਚ, ਕਨੇਡਾ ਵਿੱਚ, ਇੰਗਲੈਂਡ ਵਿੱਚ, ਯੂਰਪ ਦੇ ਵਿੱਚ, ਕੋਈ ਦੇਸ਼ ਨਹੀਂ ਜਿੱਥੇ ਨਹੀਂ ਕਥਾ ਚੱਲ ਰਹੀ ਇਸ ਵਕਤ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਕਿਉਂਕਿ ਉਸ ਦੀਆਂ ਦਾਤਾਂ ਵਿੱਚੋਂ ਰਾਤ ਦਿਨ ਦੇ 8 ਪਹਿਰ ਦਾ ਸਮਾਂ ਇੱਕ ਅਮੋਲਕ ਦਾਤ ਸਾਨੂੰ ਮਿਲੀ। ਇਸ ਵਿੱਚੋਂ ਰਾਤ ਦੇ ਪਿਛਲੇ ਹਿੱਸੇ ਦੀਆਂ ਪਹੁ ਫੁੱਟਣ ਤੋਂ ਪਹਿਲੀਆਂ 4 ਘੜੀਆਂ ਦੇ ਸਮੇਂ ਨੂੰ ਅੰਮ੍ਰਿਤ ਵੇਲਾ ਆਖਦੇ ਨੇ। ਉਸ ਵੇਲੇ ਸੱਚਾ ਨਾਮ ਸਿਮਰਿਆ ਇਸ ਨੂੰ ਸਰੂਪ ਦੀ ਪ੍ਰਾਪਤੀ ਕਰਨ ਵਾਲਾ ਹੈ। ਮਹਾਰਾਜ ਨੇ ਫਰਮਾਇਆ ਤੀਸਰੇ ਪਾਤਸ਼ਾਹ ਨੇ ਮਲਹਾਰ ਰਾਗ ਦੀ ਵਾਰ ਚ 1285 ਅੰਗ ਤੇ, ਬਾਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਫਿਰ ਗੌੜੀ ਬਾਵਨ ਅੱਖਰੀ ਚ ਮਹਾਰਾਜ ਕਹਿੰਦੇ ਨੇ, ਝਾਲਾਂਗੇ ਉੱਠ ਨਾਮ ਜਪ ਨਿਸ ਬਾਸੁਰ ਆਰਾਧ, ਕਾਰਾ ਤੁਜੈ ਨਾ ਵਿਆਪੇ ਨਾਨਕ ਮਿਟੈ ਉਪਾਧ। ਝਾਲਾਂਗੇ ਉੱਠ ਵੱਡਲੇ ਸਵੇਰੇ ਉੱਠ ਕੇ ਸਵਖਤੇ, ਵੱਡੜਾ ਝਾਲ ਝੁਲੰਬੜਾ ਨਾਵੜਾ ਲਈਐ ਕਿਸ ਨਾਉ ਲਈਐ ਪਰਮੇਸ਼ਰ ਹੈ ਭੰਨਣ ਘੜਨ ਸਮਰੱਥ। ਅਸਲ ਵਿੱਚ ਕੁਦਰਤੀ ਗੱਲ ਹੈ, ਜਦੋਂ ਬੰਦੇ ਨੂੰ ਦਾਤ ਮਿਲਣੀ ਹੁੰਦੀ ਹੈ ਭਾਗਾਂ ਵਾਲੇ ਨੂੰ ਯਾਦ ਆ ਜਾਂਦੀ ਹੈ, ਉੱਠ ਕੇ ਇਸ਼ਨਾਨ ਕਰਨ ਦਾ ਉੱਦਮ ਵੀ ਹੋ ਜਾਂਦਾ, ਬਿਨਾਂ ਭਾਗਾਂ ਤੋਂ ਇਹ ਜਾਗ ਵੀ ਨਹੀਂ ਆਉਂਦੀ, ਭਗਤੀ ਵੀ ਨਹੀਂ ਹੁੰਦੀ। ਜਦੋਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਮਨਸੁਖ ਸ਼ਾਹੂਕਾਰ ਦੇ ਕੋਲ ਗਏ ਸੰਗਲਾ ਦੀਪ ਚ, ਸੋ ਉੱਥੇ ਉਹਨੇ ਵਰਤ ਰੱਖਿਆ ਹੋਇਆ ਸੀ ਇਕਾਦਸ਼ੀ ਦਾ। ਮਹਾਰਾਜ ਕਹਿੰਦੇ ਅੰਤਰੀਵ ਵਰਤ ਰੱਖੋ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਨੀ, ਜਾਪ ਕਰਨਾ, ਨਾਮ ਜਪਣ ਵਿੱਚ ਫਲ ਮਿਲਦਾ। ਕਹਿੰਦੇ ਮਹਾਰਾਜ ਇਹ ਅੰਮ੍ਰਿਤ ਵੇਲਾ ਕੀ ਹੁੰਦਾ, ਇਸ਼ਨਾਨ ਕੀ ਹੁੰਦਾ? ਸਤਿਗੁਰੂ ਕਹਿੰਦੇ ਜਿਹੜੇ ਮਨੁੱਖ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਦੇ ਨੇ ਨਾ, ਉਹ ਇੱਕ ਭਾਰ ਤੋਲੇ ਸੋਨੇ ਦਾ ਦਾਨ ਜਿੰਨਾ ਫਲ ਮਿਲਦਾ। ਇੱਕ ਭਾਰ ਕਿੰਨਾ ਹੁੰਦਾ ਜੀ? ਕਹਿੰਦੇ 3260 ਤੋਲੇ ਦਾ ਇੱਕ ਭਾਰ ਬਣਦਾ। ਇਹ ਵੇਦਾਂ ਸ਼ਾਸਤਰਾਂ ਚ ਵੀ ਲਿਖਿਆ ਹੋਇਆ। ਕਹਿੰਦੇ ਜੋ ਮਨੁੱਖ 4 ਘੜੀ ਰਾਤ ਰਹਿੰਦਿਆਂ ਇਸ਼ਨਾਨ ਕਰਦਾ ਹੈ, ਪਹਿਰ ਰਾਤ ਰਹਿੰਦੀ ਤੋਂ ਮਤਲਬ 2:30 ਵਜੇ ਤੇ 4 ਘੜੀਆਂ 4:30 ਵਜੇ 3:30 ਵਜੇ, ਉਹਨੂੰ ਕਹਿੰਦੇ 3260 ਤੋਲੇ ਚਾਂਦੀ ਦੇ ਦੇਣ ਜਿੰਨਾ ਦਾਨ ਦੇਣ ਜਿੰਨਾ ਫਲ ਮਿਲਦਾ। ਜਿਹੜਾ ਬੰਦਾ ਇੱਕ ਘੜੀ ਰਾਤ ਰਹਿੰਦਿਆਂ ਇਸ਼ਨਾਨ ਕਰਦਾ ਉਹਨੂੰ 1.25 ਮਣ ਦੁੱਧ ਦੇਣ ਜਿੰਨਾ ਫਲ ਮਿਲਦਾ। ਜੋ ਮਨੁੱਖ ਸਵੇਰੇ ਉੱਠ ਕੇ ਇਸ਼ਨਾਨ ਕਰਦਾ, ਹਲੇ ਨਹੀਂ ਸੂਰਜ ਚੜਿਆ ਪਹੁ ਫਟਾਲੇ ਜੇ ਵੇਲੇ, ਕਹਿੰਦੇ ਉਹਨੂੰ 1 ਮਣ ਪਾਣੀ ਦਾਨ ਦੇਣ ਜਿੰਨਾ ਫਲ ਮਿਲ ਜਾਂਦਾ। ਜੋ ਮਨੁੱਖ ਦਿਨ ਚੜੇ ਇਸ਼ਨਾਨ ਕਰਦਾ ਉਹਨੂੰ ਸਰੀਰਕ ਪਵਿੱਤਰਤਾ ਪ੍ਰਾਪਤ ਹੋ ਜਾਂਦੀ, ਪਰੰਤੂ ਕਿਸੇ ਪੁੰਨ ਦੀ ਪ੍ਰਾਪਤੀ ਨਹੀਂ ਹੁੰਦੀ। ਸੋ ਇਸ ਕਰਕੇ ਫਾਇਦਾ ਤਾਂ ਹੁੰਦਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਤੋਂ ਪਹਿਲਾਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਮਹਾਂਪੁਰਸ਼ ਜਿਹੜੇ ਹੋਏ ਨੇ, ਉਹਨਾਂ ਨੇ ਸਿੰਘਾਂ ਨੂੰ ਕਿਹਾ ਸੀ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਠੰਡਾ ਪਾਣੀ ਪਿੰਡੇ ਤੇ ਪਾਉਂਦੇ ਹਾਂ ਨਾ ਅਤੇ ਨਿਤਨੇਮ ਕਰਦੇ ਹਾਂ ਬਹਿ ਕੇ, ਕਹਿੰਦੇ ਕਰੋੜਾਂ ਪਾਪ ਕੱਟੇ ਜਾਂਦੇ ਇੱਕੋ ਵਾਰ ਵਿੱਚ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਇਹ ਸਾਰੇ ਅੰਮ੍ਰਿਤ ਵੇਲੇ ਹਨ। ਅੰਮ੍ਰਿਤ ਵੇਲੇ ਵੀ 8 ਤਰ੍ਹਾਂ ਦੇ ਨੇ। ਇਹਨਾਂ ਦੀ ਵਿਆਖਿਆ ਆਪਾਂ ਜਿਹੜੀ ਪਹਿਲੀ ਕਥਾ ਜਪਜੀ ਸਾਹਿਬ ਦੀ ਉਹਦੇ ਵਿੱਚ ਖੁੱਲ੍ਹ ਕੇ ਸ਼ਰਵਣ ਕਰ ਸਕਦੇ ਹਾਂ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਇਹ ਜਿਹੜੀ ਬਖਸ਼ਿਸ਼ ਹੁੰਦੀ ਹੈ ਅੰਮ੍ਰਿਤ ਵੇਲਾ, ਸੱਚ ਨਾਉ, ਸੱਚਾ ਨਾਮ ਲੈਣਾ ਤੇ ਵਡਿਆਈ ਵੀ, 4 ਉਹਦੀਆਂ ਵਡਿਆਈਆਂ ਦਾ ਜੋ ਵਿਚਾਰ ਕਰਨਾ ਅਰਥਾਤ ਵਾਹਿਗੁਰੂ ਦੇ ਜਸ ਤੇ ਗੁਰਬਾਣੀ ਦਾ ਪਾਠ ਕਰਨਾ ਜਿਸ ਵਿੱਚ ਪਰਮੇਸ਼ਰ ਦੀ ਵਡਿਆਈ ਦਾ ਅਮਿਤ ਵਰਣਨ ਹੈ, ਇਹੀ ਮੂੰਹ ਤੋਂ ਬਚਨਾਂ ਨੂੰ ਬੋਲੇ, ਕਿਉਂਕਿ ਇਹਨਾਂ ਬਚਨਾਂ ਨੂੰ ਸੁਣ ਕੇ ਉਹ ਦਾਤਾ ਪਿਆਰ ਕਰਦਾ। ਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਤੁਸੀਂ ਗੱਲਾਂ ਕਰੋ ਤੁਹਾਡੇ ਕੋਲ ਰੱਬ ਨੇ ਨਹੀਂ ਬਹਿਣਾ, ਗੱਲਾਂ ਕਰੋ ਨਹੀਂ ਸਤਿਗੁਰੂ ਆਉਂਦੇ। 50 ਬੰਦੇ 100 ਬੰਦੇ ਵਿਆਹ ਦੇ ਵਿੱਚ ਭਾਵੇਂ 500 ਦਾ ਇਕੱਠ, ਐਂ ਤਾਂ ਜਹਾਜ਼ ਵਿੱਚ 500 ਬੰਦਾ ਬੈਠਾ ਹੁੰਦਾ, ਉੱਥੇ ਰੱਬ ਆਉਂਦਾ ਕਿਤੇ? ਪਰ ਮਹਾਰਾਜ ਕਹਿੰਦੇ ਜੀ ਵਿੱਚ ਸੰਗਤ ਹਰ ਪ੍ਰਵਸੈ ਜੀਓ, ਸੰਗਤ ਵਿੱਚ ਬੈਠ ਕੇ ਜਿਉਂ ਹੀ ਇੱਕ ਓੰਕਾਰ ਕਿਹਾ ਜਾਂ ਕੀਰਤਨ ਸ਼ੁਰੂ ਹੋ ਗਿਆ ਤਾਂ ਉਸੇ ਵਕਤ ਹੀ ਮਹਾਰਾਜ ਪ੍ਰਕਾਸ਼ਮਾਨ ਹੋ ਜਾਂਦੇ ਨੇ, ਹਾਜ਼ਰ ਹੋ ਜਾਂਦੇ ਨੇ। ਭਾਵੇਂ 2 ਹੀ ਸਿੱਖ ਬੈਠੇ ਹੋਣ, ਕਿਉਂਕਿ 1 ਸਿੱਖ 2 ਸਾਧ ਸੰਗ 5 ਪਰਮੇਸ਼ਰ। ਤਾਂ ਮਹਾਰਾਜ ਕਹਿੰਦੇ ਨੇ ਫਿਰ ਜਦੋਂ ਤੁਸੀਂ ਵਡਿਆਈ ਕਰਦੇ ਹੋ ਬਾਣੀ ਰਾਹੀਂ ਤੇ ਵਿਚਾਰ ਕਰਦੇ ਹੋ ਫਿਰ ਸ਼ਬਦ ਦੀ, ਉਹਦੇ ਨਾਲ ਵਾਹਿਗੁਰੂ ਦੀ ਬਹੁਤ ਖੁਸ਼ੀ ਹੁੰਦੀ, ਉਹ ਪਿਆਰ ਕਰਦਾ ਹੈ ਮੇਰਾ ਪੁੱਤ ਬਾਣੀ ਪੜ੍ਹਦਾ ਬੈਠ ਕੇ। ਇਹ ਜਿਹੜੀਆਂ ਚੀਜ਼ਾਂ ਨੇ ਆਮ ਤੌਰ ਤੇ ਗ੍ਰਿਸਤੀ ਜੀਵ ਜਿਹੜੇ ਘਰਾਂ ਚ ਰਹਿਣ ਵਾਲੇ ਨੇ ਇਹਨਾਂ ਕੋਲ ਤਾਂ ਕਿਸੇ ਕੋਲ ਚੀਜ਼ ਪਤਾ ਲੱਗਦੀ, ਪਰ ਆਮ ਤੌਰ ਤੇ ਕਿਉਂਕਿ ਸਾਡੀ ਤਾਂ ਲਾਈਨ ਹੀ ਇਹ ਆ, ਸਿੰਘਾਂ ਨਾਲ ਹੀ ਰਹਿਣਾ, ਸੰਗਤਾਂ ਵਿੱਚ ਹੀ ਰਹਿਣਾ, ਸੰਤਾਂ ਕੋਲ ਜਥੇ ਚ ਰਹੇ ਬੜੇ ਚਿਰ, ਉੱਥੇ ਬੜੇ ਕੌਤਕ ਹੁੰਦੇ ਸੀ। ਸੋ ਜਿਵੇਂ ਸਾਡੇ ਭਾਈ ਪ੍ਰੇਮ ਸਿੰਘ ਜੀ ਹੁਣ ਚੜ੍ਹਾਈ ਕਰ ਗਏ, ਮਹਿਤੇ ਹੁੰਦੇ ਸੀ, ਉਹ ਕਹਿੰਦੇ ਮੈਂ ਚੰਡੀ ਦੀ ਵਾਰ ਦੇ 25 ਪਾਠ ਰੋਜ਼ ਸ਼ੁਰੂ ਕਰਦੇ। ਕਹਿੰਦੇ ਹਜ਼ੂਰ ਸਾਹਿਬ ਬੈਠੇ ਤਾਂ ਜਦ ਸੱਜੇ ਪਾਸੇ ਨੇ ਮੈਂ ਦੇਖਿਆ ਵੱਡਾ ਸਾਰਾ ਇੱਕ ਹੱਥ ਜਿਹਾ, ਤੇ ਜਦ ਤਾਂ ਤੱਕ ਦੇਖਿਆ ਬੜਾ ਸਾਰਾ ਇੱਕ ਦਿਓ ਜਿਹਾ ਮੇਰੇ ਲਾਗੇ ਬੈਠਾ। ਹੱਸ ਕੇ ਕਹਿੰਦਾ ਡਰਿਓ ਨਾ, ਮੇਰੀ ਡਿਊਟੀ ਤੁਹਾਡੇ 'ਚ ਲੱਗੀ ਹੋਈ, ਤੁਹਾਡੇ ਪਹਿਰੇ 'ਤੇ ਹਾਂ ਮੈਂ। ਕਹਿੰਦਾ ਇੱਕ ਵਾਰ ਤਾਂ ਦੇਖ ਕੇ ਪ੍ਰਾਣ ਖੁਸ਼ਕ ਹੋ ਗਏ, ਮੇਰੇ ਏਡਾ ਵੱਡਾ ਇਹ ਕੌਣ ਬੈਠਾ। ਸੋ ਇਸ ਕਰਕੇ ਹੁੰਦੀ ਹੈ ਜਦੋਂ ਬਖਸ਼ਿਸ਼ ਹੁੰਦੀ ਬਾਣੀ ਪੜ੍ਹਦੇ ਹਾਂ ਤਾਂ ਉਸ ਵਕਤ ਆਪਣੇ ਉਦਾਲੇ ਇੰਨਾ ਕੁਛ ਹੁੰਦਾ 'ਚ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਭਾਈ। ਐਸੀਆਂ ਚੀਜ਼ਾਂ ਸਟੇਜ ਉੱਤੇ ਦੱਸਣੀਆਂ ਸੋਭਦੀਆਂ ਨਹੀਂ, ਕਿਉਂਕਿ ਕਈ ਤਾਂ ਬਿਲਕੁਲ ਹੀ ਅਣਜਾਣ ਜਗਿਆਸੂ ਹੈ, ਕੋਈ ਪਹਿਲੀ ਵਾਰੀ ਆਇਆ, ਕਿਸੇ ਦਾ ਸੁਭਾਅ ਕਿਵੇਂ ਹੈ, ਕਿਸੇ ਨੂੰ ਇਹਨਾਂ ਗੱਲਾਂ ਦਾ ਗਿਆਨ ਹੀ ਨਹੀਂ, ਇੰਨਾ ਕੁ ਇਸ਼ਾਰਾ ਕਾਫੀ ਹੁੰਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਵਡਿਆਈ ਕਰੋ ਬਾਣੀ ਪੜ੍ਹ ਕੇ ਅਤੇ ਵਿਚਾਰ ਕਰੋ ਸ਼ਬਦ ਦੀ। ਫਿਰ ਸਿੱਧਾਂ ਨੇ ਕਿਹਾ ਕਿ ਪਿਛਲੀ ਦਾਤ ਉੱਠਣਾ ਤਾਂ ਬਹੁਤ ਔਖਾ, ਪਿਛਲੀ ਦਾਤ ਉੱਠ ਕੇ ਨਾਮ ਜਪਣਾ ਅਤੇ ਵਡਿਆਈ ਕਰਨ ਦੀ ਕੋਈ ਲੋੜ ਨਹੀਂ, ਸਕਾਮ ਕਰਮਾਂ ਦੇ ਕਰਨ ਨਾਲ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ। ਮਹਾਰਾਜ ਕਹਿੰਦੇ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਇਹ ਸਿੱਧੋ ਜਿਹੜੇ ਸਕਾਮ ਕਰਮਾਂ ਦੇ ਕਰਨ ਨਾਲ ਸਰੀਰ ਰੂਪੀ ਕੱਪੜਾ ਆ ਕੇ ਮਿਲਦਾ, ਸਕਾਮ ਕਰਮ ਕਰਨ ਨਾਲ ਫਿਰ ਜਨਮ ਮਿਲ ਜਾਂਦਾ। ਚੰਗੇ ਚੰਗੇ ਕੰਮ ਕਰੀਏ, ਪੁੰਨ ਕਰੀਏ, ਫਿਰ ਜਨਮ ਮਿਲ ਜਾਂਦਾ ਬੰਦੇ ਦਾ, ਪਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂਕਿ ਮੋਖ ਦੁਆਰ ਜਿਹੜੀ ਮੁਕਤੀ ਦਾ ਦੁਆਰਾ ਜੋ ਗਿਆਨ ਹੈ, ਉਹ ਪਹਿਲੀ ਵਿਧੀ ਜਿਹੜੀ ਦੱਸੀ ਹੈ ਨਾ, ਤੁਹਾਨੂੰ ਅੰਮ੍ਰਿਤ ਵੇਲੇ ਨਾਲ ਹੀ ਮਿਲਣੀ। ਗੁਰੂ ਸਾਹਿਬ ਜੀ ਦੀ ਨਦਰੀ ਜਿਹੜੀ ਕਿਰਪਾ ਦ੍ਰਿਸ਼ਟੀ ਨਾਲ ਹੀ ਖੁੱਲਦਾ ਹੈ, ਭਾਵ ਕਿਰਪਾ ਦ੍ਰਿਸ਼ਟੀ ਨਾਲ ਜਿਹੜਾ ਨਾ, ਉਹ ਅੰਦਰਲਾ ਭਾਵ ਖੁੱਲਦਾ, ਭਾਵ ਪ੍ਰਾਪਤ ਹੁੰਦਾ। ਇਸ ਕਰਕੇ ਹਾਂ, ਜਦੋਂ ਉਹਦੀ ਕਿਰਪਾ ਹੁੰਦੀ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਦੇ ਹਾਂ, ਤਾਂ ਕਰਮੀ ਆਵੇ ਕੱਪੜਾ। ਇਹ ਕਰਨ ਨਾਲ ਕੱਪੜੇ ਦੋ ਨੇ, ਇੱਕ ਤਾਂ ਸਰੀਰ ਰੂਪੀ ਕੱਪੜਾ, ਕੱਪੜੇ ਤਿੰਨ ਨੇ, ਇੱਕ ਬਾਹਰ ਜਿਹੜਾ ਸਰੀਰ ਦੇ ਉੱਤੇ ਕੱਪੜਾ ਪਾਉਣੇ, ਇਹਨੂੰ ਵੀ ਆਪਾਂ ਕੱਪੜਾ ਕਹਿੰਦੇ ਹਾਂ, ਇੱਕ ਸਰੀਰ ਰੂਪੀ ਕੱਪੜਾ। ਇੱਕ ਕੱਪੜਾ ਹੈ ਕਿ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂ ਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਜਿਹੀ ਜੀ ਸਰੀਰ ਹੈ, ਹੁਣ ਸਥੂਲ ਸਰੀਰ ਦਾ ਕੱਪੜਾ ਆਪਾਂ ਪਿੰਡ ਤੇ ਪਾਇਆ ਹੋਇਆ, 17 ਤੱਤਾਂ ਦੀ ਦੇਹੀ ਨੂੰ ਕੱਪੜਾ ਨਹੀਂ ਪੈਂਦਾ, ਉਹਨੂੰ ਨਾਮ ਦਾ ਹੀ ਕੱਪੜਾ ਪੈਂਦਾ। ਇਸ ਕਰਕੇ ਉਹ ਜਿਹੜਾ ਅੰਤਰੀਵ ਕੱਪੜਾ ਹੈ ਨਾ, ਉਹ ਅੱਗੇ ਚੱਲ ਕੇ ਥੋੜਾ ਗਿਆਨ ਹੋਰ ਵੀ ਲਵਾਂਗੇ, ਗਿਆਨ ਮਿਲਦਾ, ਮੁਕਤੀ ਮਿਲਦੀ, ਸਭ ਕੁਛ, ਪਰ ਉਹ ਜੇ ਤੁਸੀਂ ਕਹਿੰਦੇ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਜਿਹਨੂੰ ਵਾਹਿਗੁਰੂ ਨੇ ਬਖਸ਼ਣਾ ਹੁੰਦਾ ਉਹਨੂੰ ਅੰਮ੍ਰਿਤ ਵੇਲਾ ਹੀ ਦਿੰਦਾ ਹੈ। ਉਹ ਰਾਤ ਨੂੰ ਆਪੇ ਹੀ ਜਗਾ ਦਿੰਦੇ ਨੇ, ਬਹੁਤ ਪ੍ਰੇਮੀ ਆਪਣੇ ਬੈਠੇ ਹੈ, 12:15 ਵਜੇ ਮਹਾਰਾਜ ਆਪ ਉਠਾ ਦਿੰਦੇ, ਆ ਕੇ ਉੱਠ ਪਈ ਇਸ਼ਨਾਨ ਕਰ ਲੈ, ਹੁਣ ਸਾਰੇ ਸਾਰੇ ਟੱਬਰ ਨੂੰ ਵੀ ਉਠਾ ਦਿੰਦੇ ਆ। ਜਿਹਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਰਹਿਮਤ ਹੈ ਉਹਨੂੰ ਮਹਾਰਾਜ ਉਠਾਉਂਦੇ ਆ। ਬੜੇ ਮੈਨੂੰ ਇਹੋ ਜਿਹੇ ਮਿਲਦੇ ਨੇ, ਬਹੁਤ ਲੋਕ ਮਿਲਦੇ ਨੇ ਰੱਬ ਦੇ ਪਿਆਰੇ। ਇੱਕ ਪ੍ਰੇਮੀ ਕਹਿੰਦਾ ਸੀ, ਰਾਤ ਨੂੰ ਚਿੱਟੇ ਕੱਪੜਿਆਂ 'ਚ ਕੋਈ ਆਉਂਦਾ, 2 ਮੇਰੇ ਮੰਜੇ ਦਾ ਪਾਵਾ ਹਿਲਾ ਜਾਂਦਾ, ਬਸ ਮੈਂ ਉੱਠ ਜਾਂਦਾ। ਜਿਨ੍ਹਾਂ ਨੂੰ ਮਹਾਰਾਜ ਨੇ ਉਠਾਉਣਾ ਹੈ ਉਹਨਾਂ ਨੂੰ ਉਠਾਉਣਾ ਹੀ ਹੈ, ਜਿਨ੍ਹਾਂ ਨੂੰ ਨਹੀਂ ਉਠਾਉਣਾ ਉਹ ਬੇਨਤੀ ਕਰੋ, ਮਹਾਰਾਜ ਸਾਡੇ ਵੀ ਕਰਮ ਚੰਗੇ ਬਣਾ ਦਿਓ, ਅਸੀਂ ਵੀ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰ ਲਿਆ ਕਰੀਏ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਇਹ ਸਾਰੇ ਰਾਰਿਆਂ ਨੂੰ ਔਂਕੜ ਆ ਰਿਹਾ ਨਾਲ, ਸਚਿਆਰ ਥੋੜਾ ਜਿਹਾ ਬੋਲ ਜਾਈਦਾ, ਪਤਾ ਵੀ ਨਹੀਂ ਲੱਗਦਾ ਪਰ ਪਤਾ ਰੱਖਣਾ ਚਾਹੀਦਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਕਿ ਫਿਰ ਇਸ ਪ੍ਰਕਾਰ ਜਾਣ ਲੈਂਦਾ ਕਿ ਉਹ ਸੱਚਾ ਆਪ ਹੀ ਸਰਵ ਵਿਆਪਕ ਹੈ। ਨਾਨਕ ਇਹ ਵਹਿ ਜਾਣੀਐ ਸਭ ਆਪੇ ਸਚਿਆਰ। ਸਚਿਆਰ ਪਰਮਾਤਮਾ ਸਾਰੇ ਥਾਈ ਆਪ ਹੀ ਇਉਂ ਜਾਣ ਲਈਦਾ। ਅੰਮ੍ਰਿਤ ਵੇਲੇ ਉੱਠ ਕੇ ਭਜਨੀਕ ਬੰਦਾ ਭਜ ਭਗਤੀ ਕਰੇ, ਤੜਕੇ 3-4 ਬਹਿ ਕੇ ਸਮਾਧੀ ਲਾ ਕੇ ਸਿਮਰਨ ਕਰੇ, ਸਿਮਰਨ ਨਿਤਨੇਮ ਕਰਨਾ, ਪਹਿਲਾਂ ਨਿਤਨੇਮ ਵੀ ਕਰ, ਜਿੱਦਾਂ ਰੂਟੀਨ ਬਣਾ ਲਓ। ਸੋ ਇਸ ਤਰ੍ਹਾਂ ਟੋਰਾਂਟੋ ਵਿੱਚ ਵੀ ਐਂ ਕੋਈ ਸਿੰਘ ਸੀਗਾ, ਉਹ ਅੰਮ੍ਰਿਤਧਾਰੀ ਵੀ ਸੀਗਾ, ਪਰ ਇੰਨਾ ਨਹੀਂ, ਕਈ ਨਵੇਂ ਨਵੇਂ ਸਜੇ ਹੁੰਦੇ ਨੇ ਦੇਖਾ ਦਾਖੀ, ਉਹ ਵੀ ਕਿਸੇ ਦੇ ਕਹੇ ਸੁਣੇ ਤੜਕੇ 3 ਬਹਿਣ ਲੱਗ ਗਿਆ, ਗੱਲਾਂ ਤਾਂ ਇੰਨੀਆਂ ਠੀਕ ਨਹੀਂ ਸੀ ਕਰਦਾ ਪਹਿਲਾਂ। ਜਦੋਂ ਇੱਕ ਘਰ ਜਿੱਥੇ ਮੈਂ ਰਹਿੰਦਾ ਸੀ ਉੱਥੇ ਮਿਲਣ ਆਇਆ, ਕਹਿੰਦਾ ਇੱਕ ਅਜੀਬ ਜਿਹੀ ਗੱਲ ਹੈ ਜੇ ਤੁਸੀਂ ਮੰਨੋ, ਮੈਂ ਦੱਸੋ, ਕਹਿੰਦਾ ਤੜਕੇ 3 ਪੋਥੀ ਵਾਲੀ ਅਲਮਾਰੀ ਵੱਲੋਂ ਇੰਨੀ ਤੇਜ਼ ਲਾਈਟ ਪਈ ਹੈ 2-3 ਤਾਂ ਇਹ ਕੀ ਹੈ? ਮੈਂ ਕਿਹਾ ਇਹ ਉਹੀ ਹੈ ਜਿਹਨੂੰ ਤੂੰ ਉਡੀਕਦਾ, ਇਹ ਪਰਮਾਤਮਾ ਦਾ ਹੀ ਪ੍ਰਕਾਸ਼ ਹੈ। ਉਹਦੀਆਂ ਅੱਖਾਂ 'ਚ ਇੰਨਾ ਪਾਣੀ ਆਇਆ, ਉਹ ਕਹਿੰਦਾ ਇਹ ਗੱਲ ਸੱਚੀ ਹੁੰਦੀ? ਮੈਂ ਕਿਹਾ ਹਾਂ। ਕਹਿੰਦਾ ਅਸੀਂ ਤਾਂ ਊਂ ਹੀ ਮੰਨਦੇ ਸੀ। ਮੈਂ ਕਿਹਾ ਅੱਛਾ, ਤੂੰ ਹਫ਼ਤੇ ਕੁ ਤੱਕ ਮੈਨੂੰ ਦੱਸੀ ਦੁਬਾਰਾ ਜੇ ਹੋਇਆ। ਦੁਬਾਰਾ ਉਹਨੂੰ ਕਾਫ਼ੀ ਪ੍ਰਕਾਸ਼ ਹੋਇਆ, ਫਿਰ 3 ਹੋਏ ਹੋਇਆ, ਉਹ ਕਹਿੰਦਾ ਅਸੀਂ ਤਾਂ ਸਾਰੀ ਜ਼ਿੰਦਗੀ ਨਿੰਦਾ ਕਰ ਹੀ ਗਾਲਤੀ, ਅਸੀਂ ਕਹਿੰਦੇ ਸੀ ਇਹ ਗੱਲਾਂ ਹੀ ਹੁੰਦੀਆਂ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਪ੍ਰਕਾਸ਼ ਕਰਦੇ ਨੇ ਅੰਮ੍ਰਿਤ ਵੇਲੇ ਕਰਦੇ ਨੇ, ਰਾਤ ਨੂੰ ਬੈਠ ਜਾਓ ਰਾਤ ਨੂੰ ਕਰਦੇ ਨੇ। ਨਾ ਹੈ ਨਹੀਂ ਇੱਥੇ, ਇਹ ਨਹੀਂ ਕਿ ਆਪਾਂ ਕਹੀਏ ਕਿ ਮੇਰੇ ਉੱਤੇ ਕਿਰਪਾ ਨਹੀਂ ਹੋ ਸਕਦੀ। ਇਹ ਗੁਰੂ ਸਾਹਿਬ ਨੇ ਤਾਂ ਜਿਹੜਾ ਬਹਿ ਗਿਆ ਉਹਦੇ 'ਤੇ ਹੀ ਕਿਰਪਾ ਕਰ ਦੇਣੀ ਹੈ। ਫਿਰ ਕਹਿਣ ਲੱਗੇ ਕਰਮ ਨਹੀਂ ਕਰਨੇ ਚਾਹੀਦੇ। ਹਾਂ ਜੀ, ਕਹਿੰਦੇ ਇਹ ਕਰਮ ਨੇ ਨਾ, ਇਹ ਬੰਦੇ ਨੂੰ ਗਲਤ ਕਰਮ, ਕਿਉਂਕਿ ਕਰਮ ਇੱਕ ਹੁੰਦੇ ਨੇ ਸਕਾਮ ਇੱਕ ਨਿਸ਼ਕਾਮ ਹੁੰਦੇ ਨੇ। ਮਹਾਰਾਜ ਕਹਿੰਦੇ ਅਸੀਂ ਨਹੀਂ ਕਹਿੰਦੇ ਕਿ ਕਰਮ ਨਾ ਕਰੇ ਇਨਸਾਨ, ਕਿਉਂਕਿ ਕਰਮ ਵੀ ਜਿਹੜੇ ਨੇ ਨਾ, ਹੁਣ ਸਕਾਮ ਕਰਮ ਹੁੰਦੇ ਸਹਿਤ ਕਾਮਨਾ ਦੇ ਕਰਨੇ, ਨਿਸ਼ਕਾਮ ਹੁੰਦੇ ਨੇ ਉਹ ਕਰਮ ਜਿਹੜੇ ਆਪਾਂ ਕਾਮਨਾ ਤੋਂ ਰਹਿਤ ਹੋ ਕੇ ਕਰਦੇ ਹਾਂ। ਕਰਮ ਹੀ ਆਵੇ ਕੱਪੜਾ, ਫਿਰ ਇਹ ਨਿਸ਼ਕਾਮ ਕਰਮਾਂ ਦੇ ਕਰਨ ਨਾਲ ਪ੍ਰੇਮ ਰੂਪੀ ਕੱਪੜਾ ਆ ਕੇ ਪ੍ਰਾਪਤ ਹੁੰਦਾ ਹੈ। ਨਦਰੀ ਮੋਖ ਦੁਆਰ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਣ ਕਰਕੇ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ। ਇਹ ਇੱਕ ਇਸ ਤਰ੍ਹਾਂ ਚੈਨਲ ਬਣਦਾ ਕਿ ਨਦਰੀ ਕੌਣ ਹੈ? ਪਰਮਾਤਮਾ। ਨਦਰੀ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਣ ਕਰਕੇ ਗੁਰਾਂ ਦੀ ਪ੍ਰਾਪਤੀ ਹੁੰਦੀ। ਗੁਰਾਂ ਦੀ ਸੇਵਾ ਟਹਿਲ ਨਾਲ ਜਦ ਨਦਰੀ ਤੋਂ ਭਾਵ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਉਨ੍ਹਾਂ ਦੇ ਉਪਦੇਸ਼ ਸ਼ਰਵਣ ਦੁਆਰਾ ਮੰਨਣ ਨਿਧਿਆਸਣ ਕੀਤਾ, ਤਦ ਮੁਕਤੀ ਦਾ ਦਰਵਾਜ਼ਾ ਜੋ ਬ੍ਰਹਮ ਗਿਆਨ ਉਹਦੀ ਪ੍ਰਾਪਤੀ ਹੋਈ। ਨਾਨਕ ਇਹ ਵਾ ਜਾਣੀਆਂ ਸਭ ਆਪੇ ਸਚਿਆਰ। ਫਿਰ ਮਹਾਰਾਜ ਕਹਿੰਦੇ ਸਾਰੇ ਕਿਤੇ ਸੰਸਾਰ ਨੂੰ ਤਾਂ ਆਪਾਂ ਝੂਠਾ ਜਾਣ ਲੈਂਦੇ ਹਾਂ, ਅਤੇ ਇਹਦੇ ਵਿੱਚ ਜਿਹੜੀ ਜੋਤ ਹੈ ਉਹਨੂੰ ਜਾਣ ਲੈਂਦੇ ਹਾਂ ਕਿ ਅਸਲ ਕੰਮ ਤਾਂ ਜੋਤ ਕਰਦੀ। ਆਪਾਂ ਨੂੰ ਆ ਜਿਹੜੇ ਸਰੀਰ ਨਜ਼ਰ ਆਉਂਦੇ ਨੇ ਇਹ ਇੱਕ ਸੁਪਨਾ ਹੈ, ਇਹ ਹੁਣ ਤਾਂ ਨਹੀਂ ਪਤਾ ਲੱਗਦਾ, ਪਰ ਜਦੋਂ ਬੰਦੇ ਦੀ ਜ਼ਿੰਦਗੀ ਦੇ ਅੰਤਮ ਸਮੇਂ ਜੇ ਆ ਜਾਂਦੇ, ਨਾਲ ਦੇ ਕਈ ਸਾਥੀ ਚਲੇ ਜਾਂਦੇ ਨੇ, ਉਹਨਾਂ ਦੀ ਫੋਟੋ ਕੰਧ 'ਤੇ ਲੱਗ ਜਾਂਦੀ ਹੈ, ਕਿੱਥੇ ਆ ਹੁਣ ਉਹ? ਸੁਪਨਾ ਹੀ ਹੋ ਗਿਆ ਕਹਿੰਦੇ। ਆਪਾਂ ਵੀ ਸੁਪਨਾ ਹੀ ਹੋ ਜਾਣਾ। ਮਹਾਰਾਜ ਕਹਿੰਦੇ ਆਪਣਾ ਸਰੀਰ ਵੀ ਸੁਪਨਾ ਹੈ, ਸੰਸਾਰ ਵੀ ਸੁਪਨਾ ਹੈ, ਹਰ ਚੀਜ਼ ਸੁਪਨਾ ਹੈ। ਸਤਿਯੁਗ ਕਿੱਥੇ ਅੱਜ? ਧਰੂਵ ਪ੍ਰਹਿਲਾਦ ਹੁਣ ਉਦੋਂ ਹੋਏ ਸੀ, ਪਰ ਨਾਮ ਜਪਣ ਕਰਕੇ ਉਹਨਾਂ ਦਾ ਨਾਮ ਦੁਨੀਆਂ 'ਚ ਕਾਇਮ ਹੈ।